স্বজন কাঁচা স্বজন কাঁচা মে বন্দা সাহিব মেরা মে বন্দা বখরীদ মে বন্দা বখরীদ তেরা হুকম অপার হ্যায় তেরা হুকম অপার হ্যায় কোই অন্ত না পায় জিস গুর পুরা ভেট সি জিস গুর পুরা ভেট সি সোচলে রজা চলে রজা সো চলে রজা মে বন্দা বখরীদ মে বন্দা বখরীদ সচ সাহেব সচ সাহেব মেরা মে বন্দা বখরীদ মে বন্দা বখরীদ চতুরাই সিয়ান পা চতুরাই সিয়ান পা কিতে কাম না আইয়ে আইয়ে টুঠো সাহেব জো দেবে টুঠো সাহেব জো সুখ পাইয়ে साहिब मेरा सच साहिब
खुले
सजना जन तोरा मैं नाही प्रभु सब किछ तेरा मैं नाही प्रभु सब किछ तेरा तू मेरा सखा तू है मेरा मी मेरा प्रीतम तुम संग ही तू मेरी पत तू है मेरा गहना तुझ बिन निमख ना जाई रहना तू मेरे लाल तू मेरे प्राण तू मेरे साहब तू मेरे खान मुल खरीदी लाला गोला मुल खरीदी लाला गोला मेरा नाम सुभागा मेरा नाम सुभागा गुर की बचनी हाट बिकाना मैं बंदा बैखरी गुर की बचनी हाट बिकाना जित लाया जित लाया सेव हम ते कछु न होवे दे जित लाया तित लागा कहया करना कहया करना दित्ता लेना गरीबा अनाथा तेरा मान गरीबा अनाथा तेरा मान सब किछ तू है मेरे स्वामी मैं बंदा सोई कराए जो तुद भावे मैं बंदा बैखरी सोई कराए जो तुद भावे मोहे सियानप कछु न आवे मोहे सियानप कछु न आवे हम बारक तो सरनाई प्रभ आपे पैर रखाई मेरा मात पिता पालन लागा करी तेरा कराया जी जंत तेरे धारे जी जंत तेरे धारे प्रभ डोरी हाथ तुम्हारे तुम्हारे कबीर कुकर राम को कबीर कुकर राम को मुतिया मेरा नाम गले हमारे जेवरी गले हमारे जेवरी जे खिंचे ते जो मैं बंदा बैखरी जे जे जो तहां तेरी सेवा मैं बंदा बैखरी तहां तेरी सेवा तेरे लाले क्या चित्राई साहब का हुक्म ना करना जाए। मां लाली प्यो लाला मेरा, मां लाली प्यो लाला मेरा हो लाल का जाया। लाली नाचे लाला गावे भक्त करो साहिब मेरा। मालिक मैं बंदा हां ते बै खरीद बंदा हां, आ दो लफज बड़ी सोच दे मोहताज ने। असी तुसी सारे बंदा ते अखवानी हन, मनुखता दा हर मैंबर, उन्दे कोलों कोई पुछे तू कौन है, वैसे ते अपने नाल बड़े लकब जोड़दा है, जातां दे वड्याईयां दे कौमां दे बड़े लकब ने, पर कम से कम जे वो सांझे किसे पिड़ा ते खलोंदा तद भी ते इह ते आखदा ही है ना मैं बंदा। ते जे भला किसे नूं कोई आख देवे तू बंदा नहीं ते किन्नी नाराजगी करदा है। आम रोजाना जीवन विच इह लफज साडे हर किसे नाल संबंधित असी मनने हां कि मैं बंदा। सानू कोई आख देवे भाई तू भी कोई बंदा है, असी नाराजगी करने। सानू कोई आख देवे बंदा बन ते असी इस गल नू उलांबा समझने हैं भी कि मैनू ये बंदा ही नहीं समझदा। कुछ गल्लां जीवन विच मुहावरा बन जांदियां ने ते उन्हां मुहावरियां दे पिछे भी कोई असलियत हुंदी है। आपा किसी नूं आखिए बंदा बन, वो आखेगा मैं बंदा नहीं, कि तू मैनूं बंदा नहीं समझदा। पर एक ख्याल करियो, कई बार साडे अपने प्रति अपने अंदाजे भी गलत साबित हुंदे ने जदों किसे कसवट्टी ते परखिए। गुरु नानक ने अपनी रचना तो बंदे की परिभाषा की है। इत लफज दो ने, बै खरीद ते बंदा। गुरु नानक ने अपनी रचना तो बंदे की परिभाषा की है ते कहंदे ने बंदे से बंदे से जे पवे विच बंदी, बंदे से जे पवे विच बंदी वेखन को दीदा,
आखते ने बंदे ओ ने जेड़े बंदी विच रहिंदे ने, बल्कि एक होर थामे आखिया ने कहिंदे ने बंदी अंदर सिफत कराए, बंदी अंदर सिफत कराए तो को कहिए बंदा। श्री गुरु ग्रंथ साहिब की बाणी बड़ी एकाग्रता, बड़ा प्यार ते न्यू मंगदी है, तां सानू पता लगता है बाणी दी फिलोसफी दा। हुण गुरु ने एक ख्याल दिता है ते बड़ा स्पष्ट ख्याल दिता है, कहिंदे ने बंदा ओ हुंदा है जिहड़ा बंदी विच रहे। हुण बंदी विच ते कोई भी नहीं रहना चाहता, दूजे लफ्जां विच बंदी दा अर्थ है कैदी। जेडे लोग जेलां विच ने उन्हां नूं बंदी आखदे। जेल दा, जेल विच वसन वाले दा नाम है ये बंदी है। ते गुरु आखदे ने बंदी ना होवे ते बंदा ही नहीं हुंदा। इस फिलोसफी नूं समझ बड़ी जरूरत है। असी तुसी सारे ही बंदा आखवाने। गुरु नानक ने बाणी विच लफ्ज भी वरत दिते ने कि बै खरीद होंदा सिरो तेरा, मैं बंदा बै खरीद। हुण असी बंदे किवें होए ते बै खरीद किवें होए, गुरु नानक गलत ते आख ही नहीं सकते। ते समझांदे ने, कहिंदे ने बंदा ओ जिहड़ा बंदी विच रहे। बंदी दा अर्थ है कैदी, जिहड़ा किसे ऐसी चार दीवारी विच रहे जिहड़ी चार दीवारी नूं ओ अपनी मर्जी नाल टप ना सके। एक ओ सीमा जिस सीमा नूं ओ पार ना कर सकदा होवे। मैं एक बार अर्ज कीती सी, मनुख जेल नूं पसंद क्यों नहीं करदा। एग्जाम्पल वजों अर्ज कीती सी, जेल नूं मनुख पसंद क्यों नहीं करदा। हालांकि जेल की इमारत साडे घर दीआं इमारतां नालों बहुत कीमती ते बहुत वड्डी हुंदी है। सारी जिंदगी मनुख कोशिश करदा रहे, कई बारी आम मनुख ते ओ जेल जिन्नी वड्डी इमारत नहीं बना सकदा, उहदे विच इहनूं रहना मिलदा है। घर विच रहिंदे आ इहनूं हमेशा फिक्र रहिंदा है, शामां दी रोटी किवें पक्केगी। दिन रात दा संघर्ष कर रहा है रोटी दी खातर, उत्थे रोटी फ्री मिलदी है, फिक्र ही कोई नहीं, पक्की पकाई रोटी मिलदी है, सीता सताया कपड़ा मिलदा है, इन्ना वड्डा मकान है जिंद विच रहना मिलदा है। दरवाजे ते पहरेदार खलोते, घर अंदर ते असीं पहरेदार रख ही नहीं सकते, अमीरी दी निशानी है। किसी के घर अगर संतरी खड़ा होनू असी अमीर समझने, क्योंकि कोई अमीर ही अपने घर के सामने संतरी खड़ा कर सकता, पर उत्थे फ्री तेरे दरवाजे अगर संतरी खड़ा है, की कारण है। इन्ना कुछ होंदे होया फिर तू जेल में रहना पसंद नहीं करता, तू बंदी नहीं रहना चाहता, ऐसे रुकना चाहता। बंदी क्यों नहीं रहना चाहता? जे बंदी नहीं रहना चाहता तो इहदा मतलब तू बंदा नहीं बनना चाहता। गुरु नानक की परिभाषा भी तो यही होया ना, जे तू बंदी नहीं रहना चाहता तो इहदा मतलब तू बंदा नहीं बनना चाहता। बंदे से जे भावें विच बंदी, तो बंदी तू रहना नहीं चाहता। सिर्फ फर्क इन्ना है कि बंदी दे अंदर बेशक तेरे दरवाजे ते संतरी भी खलोता है, तेनू पक्की पकाई रोटी भी मिल रही है, मकान भी खूबसूरत वड्डा बनिया होया है, अपने घर दे अंदर रहिंदिआं ते तेनू 50 फिक्र ने, इहनू कली कूची कराना है, इहदा टैक्स देना है, इहदी रिपेयर करानी है, उत्थे तेनू कोई फिक्र नहीं, फिर भी तू क्यों नहीं रहना चाहता। तो मैं अर्ज कीती सी इस लई क्योंकि निजम इको है, उत्थों की चार दीवारी तू अपनी मर्जी नाल नहीं टप सकता। जे कोई बंदी जेल की दीवार टपदा फड़िया जाए उन्हें सजा मिलती, बंदी का अर्थ यह हो वो सीमा पार नहीं कर सकता। हुण इत्थे रुकना है। आखिर गुरु नानक का यह आखना की है, जे इन्ने सुख होने के बावजूद दुनिया का कोई मनुख जेल में बंदी नहीं रहना चाहता तो गुरु नानक आख रहे हैं बंदा वह है जिहड़ा बंदी में रहे तो समझना है ना। एक पासे तू बंदी में रहना नहीं चाहता, एक पासे तू बंदा आखवाना चाहना। जे तेनू कोई बंदा ना समझे तू आखना मैनू यह बंदा ही नहीं समझता। एक ख्याल करो, बेशक नियम इको है। गुरु कहते हैं आखिर सिद्धांत जीवन दे नियम वो भी तो एक सीमा है। मनुख ने जीवन किवें जीना है, समाज ने मनुखी जीवन दे कुछ नियम बना दिते ने। जो मनुख उन्होंने तोड़दा है समाज उसनु प्रवान नहीं करता। यह भी एक बंदी है। परिवार के नियम ने, माता प्रति तेरे अपने फर्ज ने, भ्रावां प्रति तेरे अपने फर्ज ने, पत्नी ते बच्चियां प्रति तेरे अपने फर्ज ने, अपने दोस्तां मित्रां भाईचारे प्रति तेरे अपने फर्ज ने, देश प्रति कौम प्रति तेरे अपने फर्ज ने। वो सारे फर्ज तेरे जीवन के दुआले सीमा ने, जिन्नियां ड्यूटियां ने, जिन्ने फर्ज ने, वो तेरे दुआले एक सीमा ने। तो जिथों भी तू सीमा तोड़ेगा उतों ही तेनू समाज ने प्रवान नहीं करना, बंदी भी तो तेनू रहना ही पाएगा। बल्कि एक बार मैं एग्जाम्पल दिती सी, एक ख्याल करियो, ये दरिया कितों पहाड़ों तो निकलते हैं, इन्हां दे जीवन का पेंडा बड़ा लंबा है, ये सागर वाल मूह करके तुरदे ने, पहाड़ों दी ऊंचाइयां तो उतरदे ने, सागर इन्हां दी समुंदर इन्हां दी मंजिल है, इन्ना लंबा पंध ये किवें कर जांदे ने। ते जवाब बड़ा खूबसूरत सी कि इन्दे दोहां पासे कोई किनारा है, ते किनारा की हुंदा, एक बंदी, किनारा एक सीमा है, ते दोहां पासे है। दरिया दा वहन जिन्ना मर्जी बलवान होवे, दरिया दे वहन नूं ए अधिकार नहीं अपना किनारा तोड़ दे। जिस दिन दरिया दे वहन ने अपना किनारा तोड़ दिता तो यह समझिया मैं बंदी विच क्यों चल रहा। यह भी बंधन है, यह भी एक रेखा है, यह भी एक दीवार है जिन्हों दरिया दा वहन नहीं तोड़ सकता। तो जे कोई आप हुदरेपन नाल अपने अभिमान ते गौरव नाल कोई दरिया दा वहन किनारा तोड़ दे तो की हुंदा है? ओही पानी ਉਹ ਵਹਿਣ ਜਿਹਨੇ ਕਦੀ ਸਾਗਰ ਤੇ ਪਹੁੰਚਣਾ ਸੀ ਉਹ ਹੜ ਬਣ ਕੇ ਖਿਲਰ ਜਾਂਦਾ ਹੈ ਤੇ ਰੇਗਿਸਤਾਨ ਦੇ ਰੇਤਲੇ ਇਲਾਕੇ ਵਿੱਚ ਜਾ ਕੇ ਸਿਮਟ ਕੇ ਖਤਮ ਹੋ ਜਾਂਦਾ ਹੈ। ਉਹਨੂੰ ਸਾਗਰ ਦਾ ਕਿਨਾਰਾ, ਸਾਗਰ ਦੀ ਮੰਜ਼ਿਲ ਨਹੀਂ ਮਿਲਦੀ। ਦਰਿਆ ਕੋਈ ਵੀ ਲੰਬਾ ਪੰਧ ਤਾਂ ਕਰ ਸਕਦਾ ਜੇ ਦੋਵਾਂ ਕਿਨਾਰਿਆਂ ਦੀ ਸੀਮਾ ਵਿੱਚ ਰਹੇ, ਉਸ ਬੰਧਨ ਨੂੰ, ਉਸ ਬੰਦੀ ਨੂੰ ਤੋੜੇ ਨਾ। ਗੁਰੂ ਨਾਨਕ ਨੇ ਬਾਣੀ ਵਿੱਚ ਖਿਆਲ ਦੇ ਦਿੱਤਾ, ਕਹਿਣ ਲੱਗੇ ਹੇ ਮਨੁੱਖ ਤੇਰੇ ਲਈ ਜੀਵਨ ਦੇ ਅੰਦਰ ਕੋਈ ਬੰਦੀ ਹੈ, ਹੇ ਸਿੱਖਾ ਤੇਰੇ ਲਈ ਵੀ ਕੋਈ ਬੰਦੀ ਹੈ। ਇੱਕ ਸੀਮਾ ਹੈ ਜਿਹਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਆਖਦੇ ਹਾਂ ਸਿੱਖ ਰਹਿਤ ਮਰਿਆਦਾ, ਗੁਰਮਤ ਰਹਿਤ ਮਰਿਆਦਾ। ਹਰ ਧਰਮ ਨੇ, ਹਰ ਮਹਾਂਪੁਰਸ਼ ਨੇ, ਹਰ ਕੌਮ ਦੇ ਆਗੂ ਨੇ, ਅਗਵਾਈ ਕਰਨ ਵਾਲੇ ਨੇ, ਜੀਵਨ ਦੇ ਵੇਗ ਨੂੰ ਬਰਕਰਾਰ ਰੱਖਣ ਲਈ, ਚੱਲਦਾ ਰੱਖਣ ਲਈ ਉਹਨੇ ਕੋਈ ਸੀਮਾ ਬਣਾ ਦਿੱਤੀ ਹੈ। ਐਸ ਤੂੰ ਟੱਪ ਕੇ ਤੂੰ ਆਪਣੀ ਮਰਜ਼ੀ ਨਾਲ ਤੋੜ ਕੇ ਨਹੀਂ ਜਾ ਸਕਦਾ। ਹਰ ਦੇਸ਼, ਹਰ ਵਤਨ ਨੇ ਜਿਹੜਾ ਸੰਵਿਧਾਨ ਬਣਾਇਆ, ਸੰਵਿਧਾਨ ਕੀ ਹੈ? ਜੀਵਨ ਦੀ ਇੱਕ ਸੀਮਾ। ਮਨੁੱਖ ਨੂੰ ਇੱਥੋਂ ਤੱਕ ਉਸ ਸੀਮਾ ਵਿੱਚ ਰਹਿਣਾ ਪੈਂਦਾ ਹੈ। ਤੁਸੀਂ ਰੋਡ ਤੇ ਚੱਲਦੇ ਹੋ, ਸੜਕ ਤੇ ਚੱਲਦੇ ਹੋ, ਇੱਥੇ ਵੀ ਸੰਵਿਧਾਨ ਕੰਮ ਕਰ ਰਿਹਾ ਕਿ ਤੁਸੀਂ ਖੱਬੇ ਪਾਸੇ ਚੱਲਣਾ, ਸੱਜੇ ਪਾਸੇ ਨਹੀਂ ਤੁਰ ਸਕਦੇ। ਜੇ ਆਪਣੀ ਗੱਡੀ ਨੂੰ ਖੱਬੇ ਦੀ ਥਾਂ ਸੱਜੇ ਚਲਾਓਗੇ ਤੁਸੀਂ ਸੰਵਿਧਾਨ ਤੋੜ ਰਹੇ ਹੋ, ਦੋਸ਼ੀ ਹੋਵੋਗੇ, ਸਜ਼ਾ ਮਿਲ ਸਕਦੀ ਹੈ। ਇਹ ਕੀ ਹੈ? ਇੱਕ ਬੰਦੀ, ਇੱਕ ਕੈਦ, ਇੱਕ ਰੇਖਾ ਦੇ ਅੰਦਰ ਤੁਰਨਾ, ਜਿਹਨੂੰ ਤੋੜ ਕੇ ਆਪਣੀ ਮਰਜ਼ੀ ਨਾ ਵਰਤ ਸਕਣਾ। ਤੇ ਇਹ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਜਿੰਨੀ ਸੁਰੱਖਿਆ ਹੈ ਉਹ ਸਾਰੀ ਉਸ ਰੇਖਾ ਵਿੱਚ ਹੈ। ਜੇ ਅੱਜ ਉਹ ਨਿਯਮ ਤੋੜ ਦੇਈਏ, ਹਰ ਪਲ ਤੇ ਸਾਡੇ ਲਈ ਖਤਰਾ, ਐਕਸੀਡੈਂਟ ਹੋ ਸਕਦਾ। ਤਾਂ ਜਿਨ੍ਹਾਂ ਨੇ ਵੀ ਨਿਯਮ ਬਣਾਏ ਨੇ, ਬੰਦੀ ਜਿੰਨੀ ਬਣੀ ਹੈ ਇਹਨੂੰ ਮਾੜਾ ਨਾ ਸਮਝ। ਕੈਦੀ ਬੰਦੀ ਤੋਂ ਭੱਜਦਾ, ਦੌੜਦਾ, ਲੇਕਿਨ ਇਸ ਬੰਦੀ ਦਾ ਇੱਕ ਦੂਜਾ ਪਹਿਲੂ ਵੀ ਹੈ। ਜਿੰਨੇ ਸੰਸਾਰ ਦੇ ਨਿਯਮ ਬਣੇ ਨੇ ਉਹ ਤੇਰੇ ਜੀਵਨ ਨੂੰ ਸੁਰੱਖਿਅਤ ਕਰਨ ਲਈ, ਉਹ ਵੀ ਇੱਕ ਬੰਧਨ ਨੇ। ਇਸ ਦਾ ਦੂਜਾ ਪਹਿਲੂ ਹਜ਼ੂਰ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ, ਸੁਆ ਪਿੰਜਰ ਸੁਆ ਪਿੰਜਰ ਨੇ ਖਾਏ ਬਿਲਾਸ। ਕਹਿਣ ਲੱਗੇ ਸੁਆ ਕਹਿੰਦੇ ਤੋਤੇ ਨੂੰ, ਜੇ ਤੋਤਾ ਪਿੰਜਰੇ ਵਿੱਚ ਬੈਠਾ ਹੋਵੇ, ਹੈ ਤਾਂ ਕੈਦ ਹੈ ਤਾਂ ਬੰਦੀ, ਜੇ ਤੋਤਾ ਪਿੰਜਰੇ ਵਿੱਚ ਬੈਠਾ ਹੋਵੇ ਬੰਦੀ ਹੈ। ਪਰ ਕਹਿੰਦੇ ਦੂਸਰਾ ਪੱਖ ਵੇਖ, ਜੇ ਉਹ ਤੋਤਾ ਪਿੰਜਰੇ ਵਿੱਚ ਬੈਠਾ ਹੈ, ਬੇਸ਼ੱਕ ਬਿੱਲੀ ਉਹਦੇ ਦੁਆਲੇ ਪਈ ਤੇ ਪਿੰਜਰੇ ਦੇ ਫਿਰੇ, ਉਹਦਾ ਕੁਛ ਨਹੀਂ ਵਿਗਾੜ ਸਕਦੀ, ਉਹਨੂੰ ਮੌਤ ਦਾ ਕੋਈ ਖੌਫ ਨਹੀਂ, ਉਹਨੂੰ ਕੋਈ ਡਰ ਨਹੀਂ। ਉਹ ਡਰ ਕਿਉਂ ਮਿਟਿਆ? ਕਿਉਂਕਿ ਮਾਲਕ ਦੇ ਪਿੰਜਰੇ ਵਿੱਚ ਬੈਠਾ ਤੇ ਮਾਲਕ ਦੀ ਮਰਜ਼ੀ ਅਨੁਸਾਰ ਖਾ ਰਿਹਾ, ਰਹਿ ਰਿਹਾ। ਗੁਰੂ ਕਹਿੰਦੇ ਨੇ, ਇੱਕ ਖਿਆਲ ਕਰੀ ਹੇ ਸਿੱਖਾ, ਤੇਰੇ ਲਈ ਗੁਰੂ ਨੇ ਇੱਕ ਗੁਰਮਤ ਦੀ ਰੇਖਾ ਖਿੱਚ ਦਿੱਤੀ ਹੈ। ਮੈਂ ਇੱਕ ਐਗਜ਼ਾਮਪਲ ਦਿੱਤੀ ਸੀ ਪਿਛਲੇ ਦਿਹਾੜਿਆਂ ਵਿੱਚ, ਉਹ ਸਾਂਝੀ ਕਰਨਾ ਚਾਹੁੰਦਾ। ਮਿਥਿਹਾਸ ਦੀ ਦੁਨੀਆਂ ਵਿੱਚੋਂ ਵੀ ਕਈ ਗੱਲਾਂ ਐਗਜ਼ਾਮਪਲ ਵਜੋਂ ਮਿਲਦੀਆਂ ਨੇ। ਅਤੇ ਮਿਥਿਹਾਸ ਵੀ ਜਦੋਂ ਸਜਦਾ ਨਾ, ਇੱਕ ਖਿਆਲ ਕਰਿਓ, ਸਾਜਨ ਹਾਰਲੇ ਨੇ ਉਹਦੇ ਵਿੱਚ ਕੋਈ ਥੀਮ, ਕੋਈ ਥੋਟ ਰੱਖਿਆ ਹੁੰਦਾ। ਇੱਕ ਬੜਾ ਪ੍ਰਚਲਿਤ ਜਿਹਾ ਮਿਥਿਹਾਸ ਹੈ ਕਿ ਰਾਮ, ਲਕਸ਼ਮਣ ਅਤੇ ਸੀਤਾ ਜੰਗਲ ਬਿਆਬਾਨ ਵਿੱਚ ਬਨਵਾਸ ਦੇ ਦਿਨ ਕੱਟ ਰਹੇ ਸਨ। ਬਨਵਾਸ ਦੇ ਦਿਨ ਕੱਟ ਰਹੇ ਨੇ, ਮਿਥਿਹਾਸ ਲਿਖਦਾ। ਅਚਾਨਕ ਇੱਕ ਦਿਨ ਇੱਕ ਸੋਨੇ ਦਾ ਹਰਨ ਬਣ ਕੇ ਅੱਗੋਂ ਲੰਘ ਗਿਆ। ਰਾਮ, ਜਿਨ੍ਹਾਂ ਦਾ ਫਰਜ਼, ਜਿਨ੍ਹਾਂ ਦੀ ਡਿਊਟੀ ਸੀ ਕਿ ਆਪਣੀ ਪਤਨੀ ਦੀ ਰੱਖਿਆ ਕਰਨ, ਰਖਵਾਲੇ ਨੇ ਅੱਗੋਂ ਸਾਹਮਣੇ ਉਹ ਸੋਨੇ ਦਾ ਹਰਨ ਬਣ ਕੇ ਲੰਘ ਗਿਆ। ਜਿਹਨੇ ਲੁਭਾ ਲਿਆ, ਜਿਹਨੇ ਲਾਲਚ, ਜਿਹਨੇ ਅੰਦਰ ਕੋਈ ਖਿੱਚ, ਅਟਰੈਕਸ਼ਨ ਪੈਦਾ ਕੀਤੀ ਹੈ ਸੋਨੇ ਦੇ ਹਰਨ ਦੀ ਖੂਬਸੂਰਤੀ ਦੀ, ਨਤੀਜਾ ਇਹ ਨਿਕਲਿਆ, ਸੀਤਾ ਨੇ ਆਖਿਆ ਮੈਨੂੰ ਆ ਹਰਨ ਚਾਹੀਦਾ। ਮੈਂ ਇਤਿਹਾਸਕ ਵਿਸਥਾਰ ਵਿੱਚ ਨਹੀਂ, ਮਿਥਿਹਾਸ ਵਿੱਚ ਨਹੀਂ ਜਾਣਾ ਚਾਹੁੰਦਾ, ਇਹ ਕਹਿੰਦੇ ਵਿੱਚੋਂ ਐਗਜ਼ਾਮਪਲ ਲੱਭਣਾ ਚਾਹੁੰਦਾ, ਮੈਨੂੰ ਆ ਸੋਨੇ ਦਾ ਹਰਨ ਚਾਹੀਦਾ। ਰਾਮ ਉਸ ਹਰਨ ਦੇ ਪਿੱਛੇ ਚਲੇ ਜਾਂਦੇ ਨੇ, ਇਹ ਸੋਚ ਕੇ ਮਨ ਵਿੱਚ ਕਿ ਚਲੋ ਮੇਰੇ ਤੋਂ ਬਾਅਦ ਸੀਤਾ ਦੀ ਰਖਵਾਲੀ ਦਾ ਪ੍ਰਬੰਧ, ਜ਼ਿੰਮੇਵਾਰੀ ਲਕਸ਼ਮਣ ਨੂੰ ਸੌਂਪ ਜਾਣਾ। ਸੌਂਪ ਕੇ ਚਲੇ ਜਾਂਦੇ, ਲਕਸ਼ਮਣ ਮੇਰੇ ਆਉਂਦਿਆਂ ਤੱਕ ਤੂੰ ਸੀਤਾ ਦੀ ਰਖਵਾਲੀ ਦਾ ਜ਼ਿੰਮੇਵਾਰ ਹੈ। ਲੇਕਿਨ ਕੁਛ ਪਲ ਬਾਅਦ ਕੀ ਹੁੰਦਾ ਹੈ, ਅਚਾਨਕ ਆਵਾਜ਼ ਆਉਂਦੀ ਹੈ, ਮਿਥਿਹਾਸ ਵਿੱਚ ਲਿਖਿਆ, ਤੁਸੀਂ ਅਕਸਰ ਦੇਖਦੇ ਹੋ, ਰਾਮਲੀਲਾ ਦੇ ਨਾਟਕ ਵਿੱਚ ਵੀ ਦੇਖਦੇ ਹੋ। ਕੁਛ ਸਮੇਂ ਬਾਅਦ ਅਚਾਨਕ ਕੀ ਹੁੰਦਾ, ਇੱਕ ਆਵਾਜ਼ ਆਉਂਦੀ ਹੈ, ਲਕਸ਼ਮਣ ਮੇਰੀ ਰੱਖਿਆ ਕਰੋ। ਲਕਸ਼ਮਣ ਦੁਬਿਧਾ ਵਿੱਚ ਪੈ ਜਾਂਦੇ, ਇੱਧਰ ਸੀਤਾ ਦੀ ਰਖਵਾਲੀ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ, ਉੱਧਰ ਭਰਾ ਦੇ ਮਦਦ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ। ਦੋਨੋਂ ਹੀ ਜ਼ਿੰਦਗੀ ਦੀਆਂ ਅਹਿਮ ਗੱਲਾਂ ਨੇ, ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਫਰਜ਼ ਬਣਦਾ। ਗੁਰੂ ਨੇ ਬਾਣੀ ਵਿੱਚ ਵੀ ਆਖਿਆ, ਜੈਸੇ ਰਨ ਮੈਂ ਸਖਾ ਪ੍ਰਾਤ। ਸੋਚ ਕੇ ਇੱਕ ਫੈਸਲਾ ਕਰਦੇ ਨੇ, ਲਓ ਮੈਂ ਇੱਥੇ ਰੁਕਣਾ ਚਾਹੁੰਦਾ, ਸੋਚ ਕੇ ਇੱਕ ਫੈਸਲਾ ਕਰਦੇ ਨੇ। ਉਹ ਫੈਸਲਾ ਕੀ, ਸੀਤਾ ਦੇ ਦੁਆਲੇ ਇੱਕ ਲਕੀਰ ਖਿੱਚ ਦਿੰਦੇ ਨੇ, ਸੀਤਾ ਦੇ ਦੁਆਲੇ ਇੱਕ ਲਕੀਰ ਖਿੱਚ ਦਿੰਦੇ ਤੇ ਆਖਦੇ ਨੇ ਇਹ ਤੇਰੀ ਰੱਖਿਆ ਕਰੇਗੀ, ਕੋਈ ਦੁਸ਼ਮਣ, ਕੋਈ ਦੋਖੀ, ਕੋਈ ਵਿਪਤਾ, ਕੋਈ ਪਰੇਸ਼ਾਨੀ ਇਸ ਰੇਖਾ ਦੇ, ਇਸ ਲਕੀਰ ਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕੇ। ਪਰ ਇੱਕ ਖਿਆਲ ਕਰਿਓ, ਇੱਥੇ ਰੁਕਣਾ, ਜਿੰਨੀ ਦੇਰ ਰਾਮ ਰਖਵਾਲਾ ਸੀ ਨਾ, ਓਨੀ ਦੇਰ ਸੀਤਾ ਦੇ ਸਿਰ ਜ਼ਿੰਮੇਵਾਰੀ ਕੋਈ ਨਹੀਂ ਸੀ। ਜਿੰਨੀ ਦੇਰ ਲਕਸ਼ਮਣ ਰਖਵਾਲਾ ਸੀ ਓਨੀ ਦੇਰ ਵੀ ਜ਼ਿੰਮੇਵਾਰੀ ਕੋਈ ਨਹੀਂ ਸੀ, ਲੇਕਿਨ ਹੁਣ ਬਦਲ ਗਿਆ ਸਮਾਂ। ਹੁਣ ਇੱਕ ਗੱਲ ਆਖੀ ਗਈ ਹੈ, ਸੀਤਾ ਜੀ ਜਿੰਨੀ ਦੇਰ ਇਸ ਰੇਖਾ ਦੇ ਅੰਦਰ ਰਹੋਗੇ ਕੋਈ ਵਿਪਤਾ ਕੋਈ ਪਰੇਸ਼ਾਨੀ ਇਹਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕੇਗੀ, ਲੇਕਿਨ ਇੱਕ ਜ਼ਿੰਮੇਵਾਰੀ ਤੁਹਾਡੀ ਵੀ ਹੈ ਕਿ ਤੁਸੀਂ ਇਸ ਰੇਖਾ ਨੂੰ ਟੱਪੋਗੇ ਨਹੀਂ, ਤੁਸੀਂ ਇਸ ਲਕੀਰ ਨੂੰ ਕ੍ਰੋਸ ਨਹੀਂ ਕਰੋਗੇ। ਇਹ ਵੀ ਬੰਦੀ ਹੈ, ਤੁਸੀਂ ਇਸ ਸੀਮਾ ਤੋਂ ਬਾਹਰ ਨਹੀਂ ਜਾਓਗੇ। ਗੁਰੂ ਕਹਿੰਦੇ ਨੇ ਉਹ ਭਲਿਆ ਇੱਕ ਸੀਮਾ ਹੈ, ਇੱਕ ਖਿਆਲ ਕਰੀ ਸੰਸਾਰ ਦੇ ਪਦਾਰਥਾਂ ਦਾ ਸੋਨੇ ਦਾ ਹਰਨ ਅੱਗੋਂ ਲੰਘ ਜਾਏ ਤੇਰੀ ਬਿਰਤੀ ਅਵਸਥਾ ਜਿਹੜੀ ਹੈ ਖਿੰਡ ਜਾਂਦੀ ਹੈ, ਤੂੰ ਕਹਿੰਦਾ ਮੈਨੂੰ ਆ ਚਾਹੀਦਾ ਤੇ ਆਪਣਾ ਰਖਵਾਲਾ ਗੁਰੂ ਗੁਆ ਬਹਿਣਾ, ਉਹਦੇ ਨਾਲ ਸੰਬੰਧ ਤੋੜ ਬਹਿਣਾ, ਤੂੰ ਕਹਿੰਦਾ ਮੈਨੂੰ ਆ ਚਾਹੀਦਾ। ਹੁਣ ਉਸੇ ਗੁਰੂ ਕੋਲੋਂ ਜਿਹਦੇ ਕੋਲੋਂ ਜੀਵਨ ਦੀ ਰਖਵਾਲੀ ਮੰਗਣੀ ਸੀ ਉਹਦੇ ਕੋਲੋਂ ਪਦਾਰਥਾਂ ਦਾ ਸੋਨੇ ਦਾ ਹਰਨ ਮੰਗੀ ਜਾਣਾ, ਮੈਨੂੰ ਆ ਚਾਹੀਦਾ। ਮਿਥਾਸ ਵਿੱਚ ਕੋਈ ਗੱਲ ਆਪਣੀ ਹੈ, ਲੇਕਿਨ ਇੱਕ ਖਿਆਲ ਕਰੀ ਆਖਰ ਵਿੱਚ ਗੁਰਬਾਣੀ ਰੂਪ ਤੇਰੇ ਦੁਆਰੇ ਇੱਕ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਵਾਲੀ ਗੱਲ ਹੈ, ਚੁਫੇਰੇ ਇੱਕ ਤੇਰੇ ਫਿਰ ਵੀ ਬੰਦੀ ਹੈ, ਇੱਕ ਲਕੀਰ ਹੈ ਉਹ ਹੈ ਗੁਰਮਤ ਰਹਿਤ ਮਰਿਆਦਾ ਦੀ, ਜਿਹਨੂੰ ਤੂੰ ਆਪਣੀ ਮਰਜ਼ੀ ਨਾਲ ਆਪਣੇ ਭਾਣੇ ਨਾਲ ਨਹੀਂ ਤੋੜ ਸਕਦਾ, ਜੇ ਤੋੜੇਗਾ ਦੁੱਖ ਪਾਏਗਾ। ਗੁਰੂ ਨਾਨਕ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਸੋ ਸਿੱਖ ਸਖਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾ। ਜੇ ਤੂੰ ਆਪਣੀ ਮਰਜ਼ੀ ਨਾਲ ਗੁਰਮਤ ਦੀ ਲਕੀਰ ਟੱਪੇਗਾ, ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਦੁਆਲੇ ਇੱਕ ਲਕੀਰ ਹੈ ਰਹਿਤ ਮਰਿਆਦਾ ਦੀ, ਜੀਵਨ ਜਾਂਚ ਦੀ। ਤੇ ਜਦੋਂ ਅੱਜ ਦੇ ਸਿੱਖ ਵੱਲ, ਜਦੋਂ ਅੱਜ ਦੇ ਮਨੁੱਖ ਵੱਲ ਵੇਖਣਾ, ਉਹਨੂੰ ਪਤਾ ਹੀ ਨਹੀਂ ਮੇਰੇ ਦੁਆਲੇ ਕੋਈ ਲਕੀਰ ਹੈ। ਮੈਨੂੰ ਵੀ ਜੀਵਨ ਲਈ ਕੋਈ ਸਿਧਾਂਤ ਦਿੱਤਾ ਗਿਆ, ਕੋਈ ਮੇਰੇ ਲਈ ਵੀ ਸੰਵਿਧਾਨ ਬਣਾਇਆ ਗਿਆ, ਮੇਰੇ ਲਈ ਵੀ ਕੋਈ ਨਿਯਮ ਬਣਾਇਆ ਗਿਆ ਆਪਣੀ ਮਰਜ਼ੀ ਅਨੁਸਾਰ। ਗੁਰੂ ਜਿਵੇਂ ਆਖ ਰਹੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਹਾਲਤ ਇਹ ਹੋ ਰਹੀ ਹੈ, ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ, ਕਿਉਂਕਿ ਲਕੀਰ ਟੱਪ ਰਿਹਾ ਹੈ, ਆਏ ਦਿਨ ਆਪਣੀ ਰੇਖਾ ਨੂੰ ਆਪਣੀ ਲਕੀਰ ਨੂੰ ਟੱਪ ਕੇ ਸਾਬਤ ਕਰ ਰਿਹਾ ਹੈ ਮੈਂ ਇਸ ਬੰਦੀ ਵਿੱਚ ਨਹੀਂ ਰਹਿਣਾ। ਪਰ ਇੱਕ ਖਿਆਲ ਕਰੀ, ਜੇ ਤੂੰ ਉਸ ਬੰਦੀ ਵਿੱਚ ਨਹੀਂ ਰਹਿਣਾ ਤੇ ਫਿਰ ਆਪਣੇ ਆਪ ਕੋਲੋਂ ਪੁੱਛੀ ਤੂੰ ਬੰਦਾ ਹੈ? ਲਓ ਇੱਥੇ ਖਲੋ, ਕਿਉਂਕਿ ਗੁਰੂ ਜੀ ਆਖ ਰਿਹਾ ਬੰਦੇ ਸੇ ਜੇ ਪਵੇ ਵਿੱਚ ਬੰਦੀ, ਤੇ ਜੇ ਤੂੰ ਗੁਰਮਤ ਦੀ ਲਕੀਰ ਟੱਪਣਾ ਹੈ, ਗੁਰੂ ਦਾ ਦਰਬਾਰ ਛੱਡ ਕੇ ਸ਼ਾਮਾਂ ਨੂੰ ਠੇਕੇ ਤੇ ਬੈਠਾ ਹੋਊ, ਗੁਰੂ ਦਾ ਅੰਮ੍ਰਿਤ ਛੱਡ ਕੇ ਪਿਆਲਾ ਅੰਮ੍ਰਿਤ ਦਾ ਛੱਡ ਕੇ ਤੂੰ ਸ਼ਰਾਬ ਦੀ ਬੋਤਲ ਲੈ ਕੇ ਬੈਠਾ ਹੋਊ, ਤੂੰ ਗੁਰਦੁਆਰਾ ਛੱਡ ਕੇ ਕਿਸੇ ਕਲੱਬ ਵਿੱਚ ਬੈਠਾ ਹੋਊ, ਤਾਂ ਖਿਆਲ ਕਰੀ ਉਹ ਲਕੀਰ ਇਉਂ ਹੀ ਟੱਪੀ ਜਾਏਗੀ, ਜਿਸ ਲਕੀਰ ਦੇ ਅੰਦਰ ਕਦੀ ਵਿਪਤਾ ਨੇ ਪ੍ਰਵੇਸ਼ ਨਹੀਂ ਸੀ ਕਰਨਾ, ਹੁਣ ਤੂੰ ਲਕੀਰ ਟੱਪ ਗਿਆ, ਇਸ ਲਈ ਇਹ ਖਿਆਲ ਨਾ ਰੱਖੀ ਕਿ ਮੇਰੇ 'ਤੇ ਕੋਈ ਪਰੇਸ਼ਾਨੀ ਨਹੀਂ ਆਏਗੀ। ਅੱਜ ਵਿਪਤਾ ਚਿੰਤਾਵਾਂ ਵਿੱਚ, ਆਪਣੇ ਭਵਿੱਖ ਦੀਆਂ ਚਿੰਤਾਵਾਂ ਵਿੱਚ ਤੂੰ ਇਸ ਲਈ ਘਿਰਿਆ ਹੋਇਆ ਕਿਉਂਕਿ ਤੂੰ ਗੁਰਮਤਿ ਦੀ ਲਕੀਰ ਨੂੰ ਟੱਪ ਕੇ ਉਸ ਕੇਵਲ ਅਤੇ ਕੇਵਲ ਇੱਕ ਸੰਸਾਰ ਦੇ ਅੰਦਰ ਲੋਭ ਲਾਲਚ ਅਤੇ ਪਦਾਰਥਾਂ ਦੇ ਸੋਨੇ ਦੇ ਹਰਨ ਦੇ ਪਿੱਛੇ ਦੌੜ ਰਹੇ। ਗੁਰੂ ਨੇ ਉਹ ਗੱਲਬਾਣੀ ਵਿੱਚ ਆਖੀ, ਗੁਰੂ ਕਹਿੰਦੇ ਨੇ ਹੇ ਮੇਰੇ ਮਾਲਕ ਮੈਂ ਤੇਰੀ ਬੰਦੀ ਵਿੱਚ ਰਹਿਣ ਵਾਲਾ ਬੰਦਾ, ਜੋ ਤੁਮ ਕਹੋ ਸੋਈ ਮਕਰ, ਮੈਂ ਐਸਾ ਬੰਦਾ ਨਹੀਂ ਕਿ ਕੇਵਲ ਜ਼ਬਾਨੀ ਜ਼ਬਾਨੀ ਬੰਦਾ ਖਵਾਵਾਂ ਕਿ ਲੋਕ ਮੈਨੂੰ ਬੰਦਾ ਆਖਣ ਪਰ ਬੰਦੀ ਵਿੱਚ ਨਾ ਰਹਾਂ। ਗੁਰੂ ਕਹਿੰਦੇ ਨੇ ਮੈਂ ਤੇਰੇ ਹੁਕਮ ਵਿੱਚ ਰਹਿਣਾ ਚਾਹੁੰਦਾ, ਜੋ ਤੁਮ ਕਹੋ ਸੋਈ ਮੋ ਕਰਨਾ, ਜੇ ਬਸਾਲੇ ਤੈ ਬੈਸਾ ਸੁਆਮੀ, ਜੇ ਭੇਜੇ ਤੈ ਜਾਵਾਂ। ਮੈਂ ਤੇਰੇ ਹੁਕਮ ਤੋਂ ਬਾਹਰ ਦੋ ਕਦਮ ਨਹੀਂ ਪੁੱਟ ਸਕਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਰੋਜ਼ਾਨਾ ਸਿੱਖ ਦੀਆਂ ਪਰਿਕਰਮਾ ਕਰਨ ਦਾ ਕੀ ਮਤਲਬ ਹੈ। ਪਰਿਕਰਮਾ ਦਾ ਅਰਥ ਹੈ, ਹੇ ਮੇਰੇ ਸਤਿਗੁਰੂ, ਤੂੰ ਮੇਰੇ ਜੀਵਨ ਦਾ ਕੇਂਦਰ ਹੈ, ਮੈਂ ਆਪਣੀ ਜ਼ਿੰਦਗੀ ਦਾ ਹਰ ਕਦਮ ਤੇਰੇ ਦੁਆਲੇ ਉਠਾਵਾਂਗਾ। ਇਸੇ ਦਾ ਨਾਂ ਪਰਿਕਰਮਾ ਹੈ। ਕਿੱਡੀ ਅਜੀਬ ਘਟਨਾ ਹੈ, ਸਿੱਖ ਗੁਰਦੁਆਰੇ ਜਾਂਦਾ ਹੈ, ਪਾਲਕੀ ਦੇ ਦੁਆਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ ਕਰੀ ਜਾਂਦਾ, ਪਰ ਬਾਹਰ ਨਿਕਲਦਾ ਉਹਦੇ ਕਦਮ ਗੁਰੂ ਦਾ ਰਾਹ ਛੱਡ ਕੇ ਆਪਣੀ ਮਰਜ਼ੀ ਦੇ ਰਾਹ ਚੁਣ ਲੈਂਦੇ ਨੇ। ਹਾਲਾਂਕਿ ਗੁਰੂ ਆਵਾਜ਼ ਦੇ ਰਿਹਾ ਹੁੰਦਾ ਤੇ ਕਹਿੰਦਾ,
ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ।
ਕਿਉਂਕਿ ਜੇ ਤੂੰ ਗੁਰੂ ਦੇ ਹੁਕਮ ਦੀ ਬੰਦੀ ਵਿੱਚ ਨਹੀਂ ਰਹੇਗਾ, ਤੂੰ ਬੰਦਾ ਨਹੀਂ ਅਖਵਾ ਸਕੇਗਾ। ਬੰਦੇ ਦੀ ਪਰਿਭਾਸ਼ਾ ਗੁਰੂ ਕਰਦਾ ਹੈ ਤੇ ਅਗਲੇ ਪਾਸੇ ਇੱਕ ਲਫ਼ਜ਼ ਵਰਤਦਾ, ਆਖਦਾ ਹੈ, ਮੈਂ ਬੰਦਾ ਬੈ ਖਰੀਦ। ਬੈ ਖਰੀਦ ਕੀ ਹੈ? ਕੀਤੀ ਸੀ, ਤੁਸੀਂ ਕਈ ਵਾਰ ਮਕਾਨ ਆਪਣੇ ਕਿਰਾਏ 'ਤੇ ਦਿੰਦੇ ਹੋ, ਗਹਿਣੇ ਪਾਉਂਦੇ ਹੋ, ਰਹਿਣ ਦਿੰਦੇ ਹੋ, ਕਈ ਵਾਰ ਵੇਚ ਦਿੰਦੇ ਹੋ। ਜੇ ਕਿਰਾਏ 'ਤੇ ਦਿਓ ਵਾਪਸ ਲੈ ਸਕਦੇ ਹੋ, ਛੁਡਾ ਸਕਦੇ ਹੋ। ਜੇ ਕਿਸੇ ਦੇ ਕੋਲ ਗਹਿਣੇ ਪਾ ਦਿਓ, ਰਹਿਣ ਕਰਦੇ ਹੋ, ਤਦ ਵੀ ਛੁਡਾਉਣ ਦੇ ਚਾਂਸ ਨੇ। ਜਦੋਂ ਉਹਦੀ ਰਕਮ ਉਹਨੂੰ ਵਾਪਸ ਕਰੋ, ਛੁਡਾ ਸਕਦੇ। ਕਿਸੇ ਹੋਰ ਕੋਲ ਰਹਿਣ ਰੱਖ ਸਕਦੇ ਹੋ, ਉਦੋਂ ਜ਼ਿਆਦਾ ਦੌਲਤ ਲੈ ਕੇ। ਅੱਜ ਦੇ ਜ਼ਮਾਨੇ ਅੰਦਰ ਤਾਂ ਅਕਸਰ ਇਉਂ ਹੋ ਰਿਹਾ। ਬਾਹਰ ਦੇ ਮੁਲਕਾਂ ਵਿੱਚ ਤਾਂ ਮੈਂ ਅਕਸਰ ਦੇਖਣਾ, ਮਕਾਨ ਕੋਈ ਵੀ ਬਣਾਉਂਦਾ ਉਹ ਮੌਰਗੇਜ ਲੈਂਦਾ ਕਿਸੇ ਬੈਂਕ ਕੋਲੋਂ। ਕੁਛ ਦਿਨਾਂ ਬਾਅਦ ਉਹਨੂੰ ਸਸਤੀ ਮੌਰਗੇਜ ਕਿਤੋਂ ਮਿਲਦੀ ਹੋਵੇ ਤੇ ਉਸ ਬੈਂਕ ਕੋਲੋਂ ਛੁਡਾ ਕੇ ਅਗਲੇ ਬੈਂਕ ਕੋਲ ਮੌਰਗੇਜ ਕਰ ਦਿੰਦਾ। ਕਿਹੜੀ ਅਜੀਬ ਗੱਲ ਹੈ! ਇਹ ਤਾਂ ਸੰਸਾਰ ਦਾ ਨਿਯਮ ਹੈ ਕਿ ਰਹਿਣ ਕੀਤਾ ਜਾ ਸਕਦਾ ਤੇ ਉਹਦੀ ਦੌਲਤ ਦੇ ਕੇ ਵਾਪਸ ਵੀ ਪਰਤਾਇਆ ਜਾ ਸਕਦਾ। ਪਰ ਇੱਕ ਤੀਜਾ ਸਿਸਟਮ ਹੈ ਜਿਹਨੂੰ ਬੈ ਆਖਦੇ ਨੇ। ਬੈ ਦਾ ਅਰਥ ਹੈ ਨਾ ਮਕਾਨ ਕਿਰਾਏ 'ਤੇ ਚੜਾਇਆ, ਨਾ ਮਕਾਨ ਰਹਿਣ ਕੀਤਾ, ਮੈਂ ਵੇਚ ਹੀ ਦਿੱਤਾ। ਬੈ ਦਾ ਅਰਥ ਹੈ ਵੇਚ ਦੇ। ਤੇ ਜਦੋਂ ਵੇਚ ਦਈਏ, ਉਹਦੀ ਰਜਿਸਟਰੀ ਵਿੱਚ ਇੱਕ ਲਫ਼ਜ਼ ਹੁੰਦੇ ਨੇ। ਕਈ ਵਾਰ ਤੁਸੀਂ ਜ਼ਿੰਦਗੀ ਅੰਦਰ ਮਕਾਨ ਲੈਣ ਦੇਣ ਦੇ ਮਸਲੇ ਵਿੱਚੋਂ ਲੰਘੇ ਹੋਵੋਗੇ, ਕਦੀ ਰਜਿਸਟਰੀ ਵੇਖਿਓ, ਉਹਦੇ ਵਿੱਚ ਲਫ਼ਜ਼ ਹੁੰਦੇ ਨੇ, ਮੈਂ ਸਾਰੇ ਆਪਣੇ ਹੱਕ ਅਧਿਕਾਰ ਵੇਚ ਰਿਹਾ। ਹੁਣ ਉਸ ਮਕਾਨ 'ਤੇ ਮੇਰਾ ਕੋਈ ਹੱਕ ਨਹੀਂ, ਨਾ ਮੈਂ ਵਾਪਸ ਲੈ ਸਕਣਾ। ਹੁਣ ਮੈਂ ਇਹਦੇ ਕੋਲੋਂ ਵਾਪਸ ਵੀ ਨਹੀਂ, ਇਹਦੇ ਕੋਲੋਂ ਲਈ ਹੋਈ ਰਕਮ ਵਾਪਸ ਦੇ ਕੇ ਵੀ ਮਕਾਨ ਵਾਪਸ ਨਹੀਂ ਲੈ ਸਕਦਾ, ਕਿਉਂਕਿ ਵੇਚ ਦਿੱਤਾ, ਬੈ ਕਰ ਦਿੱਤਾ। ਤੇ ਗੁਰੂ ਨੇ ਬਾਣੀ ਵਿੱਚ ਆਖਿਆ, ਕਹਿੰਦੇ ਨੇ, ਉਹ ਭਲੇ ਆ, ਇਸੇ ਤਰ੍ਹਾਂ ਤੈਨੂੰ ਪਤਾ ਹੋਵੇ,
ਮਨ ਵੇਚੇ ਸਤਿਗੁਰ ਕੇ ਪਾਸ, ਮੈਂ ਬੰਦਾ ਬੈਖਰੀ। ਮਨ ਵੇਚੇ ਸਤਿਗੁਰ ਕੇ ਪਾਸ, ਕਿਸ ਸੇਵਕ ਕੇ ਕਾਰਜ ਰਾਸ।
ਰੋਜ਼ ਪੜ੍ਹਨੇ, ਸੁਖਮਨੀ ਸਾਹਿਬ ਦੀਆਂ ਲਾਈਨਾਂ ਨੇ, ਰੋਜ਼ ਪੜ੍ਹਨਾ ਹੈ, ਸੁਣਨਾ ਹੈ ਕਿ ਗੁਰੂ ਨੇ ਮਨ ਤੇਰਾ ਗਹਿਣੇ ਨਹੀਂ ਰੱਖਣਾ ਕਿ ਜਦੋਂ ਮਰਜ਼ੀ ਛੁਡਾ ਲੈ। ਨਾ ਗੁਰੂ ਕੋਈ ਕਿਰਾਏਦਾਰ ਤੇਰਾ ਰਹਿਣਾ ਜਦੋਂ ਮਰਜ਼ੀ ਛੁਡਾ ਲੈ। ਗੁਰੂ ਕੋਲ ਤਾਂ ਤੈਨੂੰ ਜੀਵਨ ਬੈ ਕਰਨਾ ਪੈਣਾ, ਤੇ ਬੈ ਦਾ ਅਰਥ ਹੈ ਫਿਰ ਤੂੰ ਵਾਪਸ ਨਹੀਂ ਪਰਤਾ ਸਕਦਾ। ਕੇਵਲ ਵਾਪਸ ਪਰਤਾਉਣਾ ਤਾਂ ਕਿਤੇ ਰਹਿ ਗਿਆ, ਇੱਕ ਥਾਂ ਬੈ ਕੀਤਾ ਹੋਇਆ ਮਕਾਨ ਦੂਜੀ ਥਾਂ 'ਤੇ ਬੈ ਨਹੀਂ ਕੀਤਾ ਜਾ ਸਕਦਾ। ਦੱਸੋ, ਜੇ ਇੱਕ ਥਾਂ 'ਤੇ ਵਿਕਿਆ ਹੋਇਆ ਮਕਾਨ ਦੂਜੀ ਥਾਂ 'ਤੇ ਕੋਈ ਵੇਚਣਾ ਚਾਹੇ ਵੇਚ ਸਕਦਾ? जे पता भी लग जाए किसी नूं खरीददा ही नहीं, वह कहिंदा ते पहलां भी क्या होया, मैं क्यों खरीदा। गुरु कहिंदे नहीं, ख्याल करी जदों तू अपना जीवन गुरु कोल बै खरीद वांगू वेचेगा उस तो बाद तेरे हक अधिकार खत्म हो जाएंगे, फिर इस जीवन ते तेरा अपना कोई अधिकार नहीं। जै बसाले तै बैसा स्वामी, जै भेजे तै जावा, जो खुआवे वो खावांगा, जो कहे वो करांगा, जिथे भेजे उथे जावांगा। मेरा अपना कोई हक, क्योंकि विक चुका, तेरे सामने बै हो चुका। गुरु अपने मन अंदर एक विचार रखते हुए सारे संसार की सिखी नाल ये विचार साझा करते हैं, आखते ने भलिया जिस दिन तू बै खरीद गुरु का हो जाएगा उस दिन इस जीवन के घर की संभाल गुरु की जिम्मेवारी आ जाएगी। आप आम जीवन वेखने किसी को किराए पर मकान दिता हो घर की संभाल नहीं करता, वो कहना कहना मेरा है, पता नहीं कल छड़ जाने। किसे को रेन भी पाया हो घर की संभाल कदी नहीं होंगी। जिस दिन कोई घर खरीद लैंदा है उदों उन्हूं हर वक्त फिक्र हुंदा है, एक इट भी ना तिड़के, किते कोई त्रेड़ ना पाए, मत किते मेरा खरीदया होया मकान खंडर बन जाए। गुरु कहने जिस दिन तू जीवन गुरु कोल वेच देगा फिर गुरु तेरी सुरक्षता का हमेशा ध्यान रखेगा, वो कहेगा इंदे जीवन का आचरण किते खंडर ना हो जाए, खंडर ना हो जाए। पर होएगा तां ये संभाल तां होएगी जे तू अपना जीवन गुरु कोल बै कर देवेगा। तो गुरु ने यो ख्याल बाणी दिया इन्होंने लाइनों में दिता है, कहिंदे ने हे मेरे मालिक मैं तेरा बंदा हाँ, भाव तेरी बंदी विच, तेरे हुक्म विच, तेरी मर्यादा विच जीवन गुजारन वाला हाँ, ते नाल मैं तेरा बै खरीद बंदा हाँ, मैं अपने हक अधिकार सारे तेरे कोल वेच दिते ने, हुण मेरा अपना कुछ भी नहीं। जिवें सदना जी ने आख्या कहिंदे ने मैं नाही, मैं नाही किछ हो नहीं, मैं नाही किछ हो नहीं, किछ आहे ना मोरा, अवसर लज्जा राख लिया, अवसर लज्जा राख लिया, सधना जन तोरा मैं बंदा बै खरीद, मैं बंदा बै खरीद, सच साहिब मेरा, सच साहिब मेरा, जियो पिंड सब दिसदा, जियो पिंड सब दिसदा, सब किछ है तेरा, सब किछ है तेरा, मैं बंदा